ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪਹਿਲਾ, ਜਿਨ ਅਕਥ ਕਹਾਇਆ ਅਪਿਓ ਪੀ ਆਇਆ, ਅਨ ਭੈ ਵਿਸਰੇ ਨਾਮ ਸਮਾਇਆ। ਕਿਆ ਡਰੀਐ ਡਰ ਡਰੇ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾ। ਜਿਸ ਨਰ ਰਾਮ ਹਿਰਦੈ ਹਰ ਰਾਸ, ਸਹਿਜ ਸੁਭਾਏ ਮਿਲੇ ਸਾਬਾਸ। ਜਾਹੇ ਸਵਾਰੈ ਸਾਜ ਬਿਆਲ, ਇਤ ਉਤ ਮਨਮੁਖ ਬਾਧੇ ਕਾਲ। ਅਹਨਿਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ। ਅਹਨਿਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ। ਗੌੜੀ ਮਹਲਾ ਪਹਿਲਾ, ਜਿਨ ਅਕਥ ਕਹਾਇਆ ਅਪਿਉ ਪੀ ਆਇਆ, ਅਨ ਭੈ ਵਿਸਰੇ ਨਾਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਸਾਹਿਬਾਂ ਦੇ ਬਚਨ ਹਨ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਈ ਉਧਾਰ। ਇਸ ਗੁਰਬਾਣੀ ਨੂੰ ਕੋਈ ਗਾਉਂਦਾ ਹੈ, ਕੋਈ ਸੁਣਦਾ ਵੀ ਹੈ, ਕੋਈ ਇਸ ਬਾਣੀ ਦੀ ਵਿਚਾਰ ਵੀ ਕਰਦਾ ਹੈ, ਕੋਈ ਬਾਣੀ ਦਾ ਉਪਦੇਸ਼ ਵੀ ਸੁਣਾਉਂਦਾ ਹੈ। ਪਰ ਹਜ਼ੂਰ ਕਹਿੰਦੇ ਕੋ ਦ੍ਰਿੜ ਹੈ, ਪਰ ਕੋਈ ਵਿਰਲਾ ਹੀ ਇਸ ਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਦਾ ਹੈ। ਦ੍ਰਿੜ ਕਰਨ ਤੋਂ ਮੁਰਾਦ ਹੈ ਉਸ ਬਾਣੀ ਦੇ ਉਪਦੇਸ਼ ਨੂੰ ਮਨ ਦੇ ਵਿੱਚ ਵਸਾ ਲੈਣਾ, ਜਿਹੜਾ ਫਿਰ ਕਦੀ ਵੀ ਨਾ ਭੁੱਲੇ। ਹਜ਼ੂਰ ਕਹਿੰਦੇ ਮਨ ਵਿੱਚ ਦ੍ਰਿੜ ਕੋਈ ਵਿਰਲਾ ਹੀ ਕਰਦਾ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਲੈਂਦਾ, ਤਿਸ ਕਾ ਹੋਏ ਉਧਾਰ, ਫਿਰ ਉਸ ਦਾ ਉਧਾਰ ਹੋ ਜਾਂਦਾ ਹੈ, ਉਸ ਦੀ ਕਲਿਆਣ ਹੋ ਜਾਂਦੀ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਸਰੂਪ ਹੋ ਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਸਾਨੂੰ ਕਈ ਵਾਰੀ ਡਰ ਵੀ ਆ ਕੇ ਘੇਰ ਲੈਂਦਾ ਹੈ। ਦੁਨੀਆਂ ਵਿੱਚ ਅਨੇਕ ਪ੍ਰਕਾਰ ਦਾ ਡਰ ਹੁੰਦਾ ਹੈ, ਕੁਛ ਬਹਿਰੂਨੀ ਦੁਸ਼ਮਣਾਂ ਦਾ ਡਰ ਹੁੰਦਾ ਹੈ, ਕੁਝ ਅੰਦਰੂਨੀ ਦੁਸ਼ਮਣਾਂ ਦਾ ਡਰ ਹੁੰਦਾ ਹੈ, ਮੌਤ ਦਾ ਡਰ, ਜਮਾਂ ਦਾ ਡਰ ਸਭ ਤੋਂ ਵੱਡਾ ਹੁੰਦਾ ਹੈ। ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਡਾ ਇਹ ਡਰ ਕਿਵੇਂ ਦੂਰ ਹੋ ਸਕਦਾ ਹੈ, ਅਸੀਂ ਕਿਵੇਂ ਨਿਰਭਉ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ, ਇਹਦੇ ਬਾਰੇ ਸਾਨੂੰ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਸਾਨੂੰ ਹਰ ਕਿਸਮ ਦਾ ਡਰ ਦੂਰ ਕਰਨ ਦੇ ਲਈ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਕਿਆ ਡਰੀਐ ਡਰ ਡਰਹਿ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਿਆ ਡਰੀਐ, ਹੁਣ ਕਿਸੇ ਤੋਂ ਕਿਉਂ ਡਰੀਏ, ਡਰ ਡਰਹਿ ਸਮਾਨਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਡਰ ਆਪਣੇ ਮਨ ਵਿੱਚ ਧਾਰਨ ਕੀਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਹੋਰ ਸਾਰਾ ਹੀ ਡਰ ਸਮਾਨਾ ਦਾ ਅਰਥ ਹੈ ਲੀਨ ਹੋ ਗਿਆ ਹੈ, ਸਮਾਪਤ ਹੋ ਗਿਆ ਹੈ। ਭਾਵ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਡਰ ਮਨ ਵਿੱਚ ਆ ਕੇ ਵੱਸ ਜਾਂਦਾ ਹੈ ਫਿਰ ਹੋਰ ਸਾਰੇ ਹੀ ਡਰ ਖਤਮ ਹੋ ਜਾਂਦੇ ਹਨ। ਇੱਕ ਬਾਣੀ ਵਿੱਚ ਪੰਕਤੀ ਆਈ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ, ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ। ਜੰਬਕ ਦਾ ਅਰਥ ਹੈ ਗਿੱਦੜ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੈ ਜੇ ਜੰਬਕ ਦਾ ਅਰਥ ਹੈ ਗਿੱਦੜ ਹੀ ਸਾਨੂੰ ਰਸਤੇ ਵਿੱਚ ਘੇਰ ਲੈਣ। ਇਹਦਾ ਮਤਲਬ ਇਹ ਹੈ ਜਦੋਂ ਕੋਈ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਗਿੱਦੜਾਂ ਦਾ ਹੋਰ ਜਾਨਵਰਾਂ ਦਾ ਡਰ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਪੈ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਜਦੋਂ ਇਹ ਮਨੁੱਖ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤਾਂ ਸਤਿਗੁਰੂ ਦੇ ਬਚਨ ਨੇ ਪ੍ਰਭ ਕੀ ਸਾਰਣ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਾਉ ਸਭ ਗੁਆਸੀ। ਵਾਹਿਗੁਰੂ ਦੀ ਸ਼ਰਨ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸਭ ਤਰ੍ਹਾਂ ਦੇ ਡਰ ਨੂੰ ਦੂਰ ਕਰ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਆ ਡਰੀਐ ਡਰ ਡਰਹਿ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ। ਅਸੀਂ ਪੂਰੇ ਗੁਰੂ ਦੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਹੈ। ਉਸ ਅਕਾਲ ਪੁਰਖ ਦੇ ਨਾਲ ਸਾਡੀ ਇੰਟਰੋਡਕਸ਼ਨ ਹੋ ਗਈ ਹੈ, ਹੁਣ ਅਸੀਂ ਉਹਦੀ ਸ਼ਰਨ ਵਿੱਚ ਪਏ ਰਹਿੰਦੇ ਹਾਂ। ਕਿਆ ਡਰੀਐ ਡਰ ਡਰਹਿ ਸਮਾਨਾ, ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਆ ਕੇ ਵੱਸ ਗਿਆ ਫਿਰ ਹੋਰ ਕਿਸੇ ਦੇ ਡਰ ਤੋਂ ਕਾਹਦੇ ਲਈ ਡਰਨਾ ਹੈ। ਕਿਆ ਡਰੀਐ ਕਿਉਂ ਡਰੀਏ ਕਿਸੇ ਹੋਰ ਦੁੱਖ ਦੁਸ਼ਮਣ ਦੇ ਡਰ ਤੋਂ, ਕਿਉਂਕਿ ਹੁਣ ਤਾਂ ਸਾਰਾ ਡਰ ਹੀ ਉਸ ਰੱਬੀ ਡਰ ਦੇ ਅੰਦਰ ਸਮਾਨਾ ਦਾ ਅਰਥ ਹੈ ਲੀਨ ਹੋ ਗਿਆ, ਸਮਾਪਤ ਹੋ ਗਿਆ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਹੀ ਸਿਧਾਂਤ ਨੂੰ ਖੋਲ੍ਹ ਕੇ ਬਿਆਨ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹਲਾ ਪਹਿਲਾ, ਜਿਨ ਅਕਥ ਕਹਾਇਆ ਅਪਿਓ ਪਿਆਇਆ, ਅਨ ਭੈ ਵਿਸਰੇ ਨਾਮ ਸਮਾਇਆ।
ਗੌੜੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਜਿਨ ਅਕਥ ਕਹਾਇਆ, ਜਿਸਨੇ ਅਕਥ ਦਾ ਅਰਥ ਹੈ ਕਥਨ ਤੋਂ ਰਹਿਤ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਹੈ, ਜਿਸਨੇ ਉਸ ਅਕਥ ਵਾਹਿਗੁਰੂ ਦੇ ਜਸ ਨੂੰ ਉਹਦੇ ਨਾਮ ਨੂੰ ਜਪਿਆ ਹੈ ਅਤੇ ਕਹਾਇਆ, ਹੋਰਾਂ ਦੇ ਪਾਸੋਂ ਵੀ ਵਾਹਿਗੁਰੂ ਦਾ ਜਸ ਅਤੇ ਨਾਮ ਉਚਾਰਨ ਕਰਵਾਇਆ ਹੈ, ਅਪੇ ਉਹ ਪੀ ਆਇਆ, ਉਸਨੇ ਖੁਦ ਵੀ ਅੰਮ੍ਰਿਤ ਪੀਤਾ ਹੈ। ਅੰਮ੍ਰਿਤ ਤੋਂ ਮੁਰਾਦ ਹੈ ਨਾਮ ਰਸ ਦੀ। ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਅਤੇ ਜਪਾਇਆ ਹੈ, ਉਸਨੇ ਆਪ ਵੀ ਅੰਮ੍ਰਿਤ ਪੀਤਾ ਅਤੇ ਪੀ ਆਇਆ, ਦੂਸਰਿਆਂ ਨੂੰ ਵੀ ਉਸਨੇ ਅੰਮ੍ਰਿਤ ਪਾਨ ਕਰਵਾਇਆ ਹੈ। ਅਨ ਪੈ ਵਿਸਰੇ ਨਾਮ ਸਮਾਇਆ, ਜਦੋਂ ਨਾਮ ਜਪਦਿਆਂ ਜਪਦਿਆਂ ਮਨ ਪ੍ਰਭੂ ਦੇ ਨਾਮ ਦੇ ਵਿੱਚ ਸਮਾਇਆ ਦਾ ਅਰਥ ਹੈ ਲੀਨ ਹੋ ਗਿਆ। ਇੱਕ ਤਾਂ ਅਸੀਂ ਨਾਮ ਜਪਦੇ ਹਾਂ, ਨਾਮ ਜਪਦਿਆਂ ਹੋਇਆਂ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਰਹਿੰਦੇ ਨੇ, ਪਰ ਹਜ਼ੂਰ ਕਹਿੰਦੇ ਨਾਮ ਨੂੰ ਜਪਦਿਆਂ ਜਪਦਿਆਂ ਜਦੋਂ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਅਨ ਪੈ ਵਿਸਰੇ, ਹੋਰ ਹਰ ਤਰ੍ਹਾਂ ਦੇ ਡਰ ਪੈ ਵਿਸਰ ਜਾਂਦੇ ਹਨ। ਜਦੋਂ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਸਾਰੇ ਹੀ ਦੁਨੀਆਂ ਦੇ ਡਰ ਵੀ ਅਤੇ ਪ੍ਰਲੋਕ ਦੇ ਡਰ ਵੀ ਸਾਰੇ ਹੀ ਵਿਸਰ ਜਾਂਦੇ ਹਨ।
ਕਿਆ ਡਰੀਐ ਡਰ ਡਰੇ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ।
ਇਹ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਗੁਰਮੁਖੋ ਅਸੀਂ ਪੂਰੇ ਗੁਰੂ ਦੇ ਸ਼ਬਦ ਦੁਆਰਾ, ਕਿਉਂਕਿ ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹ, ਅਸਾਂ ਪੂਰੇ ਗੁਰੂ ਕੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਦਾ ਹੈ, ਹੋਬ ਹੋ ਅਸੀਂ ਉਸਨੂੰ ਪਛਾਣ ਲਿਆ ਹੈ। ਕਿਆ ਡਰੀਏ ਡਰ ਡਰਹਿ ਸਮਾਨਾ, ਹੁਣ ਅਸੀਂ ਕਿਸੇ ਤੋਂ ਕਿਉਂ ਡਰੀਏ? ਹੁਣ ਤਾਂ ਸਾਰਾ ਹੀ ਡਰ ਉਸ ਵਾਹਿਗੁਰੂ ਦੇ ਡਰ ਵਿੱਚ ਲੀਨ ਹੋ ਗਿਆ ਹੈ। ਜਦੋਂ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾਈਏ ਤਾਂ ਸਭ ਤਰ੍ਹਾਂ ਦਾ ਡਰ, ਅੰਦਰੂਨੀ ਅਤੇ ਬਹਿਰੂਨੀ, ਸਾਰੇ ਹੀ ਦੁੱਖ ਦੁਸ਼ਮਣਾਂ ਦਾ ਡਰ ਨਾਸ ਹੋ ਜਾਂਦਾ ਹੈ।
ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ, ਜਿਸ ਨਰ ਰਾਮ ਹਿਰਦੈ ਹਰ ਰਾਸ, ਸਹਿਜ ਸੁਭਾਏ ਮਿਲੇ ਸਾਬਾਸ।
ਹੁਣ ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਿਸ ਨਰ ਰਾਮ ਹਿਰਦੈ ਹਰ ਰਾਸ, ਗੁਰਮੁਖੋ ਜਿਸ ਨਰ ਗੁਰਸਿੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪੂੰਜੀ, ਸਿਮਰਨ ਦੀ ਪੂੰਜੀ ਆ ਕੇ ਵਸ ਜਾਂਦੀ ਹੈ, ਸਹਿਜ ਸੁਭਾਏ ਮਿਲੇ ਸਾਬਾਸ। ਉਸਨੂੰ ਸਹਿਜ ਸੁਭਾਏ ਦਾ ਅਰਥ ਹੈ ਸੁਤੇ ਸਿੱਧ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ ਹੈ, ਭਾਵ ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪੂੰਜੀ ਵਸ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹਦੇ ਹਿਰਦੇ ਵਿੱਚ ਸਿਮਰਨ ਵਸ ਜਾਂਦਾ ਹੈ, ਜਿਹੜਾ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦਾ ਹੈ, ਉਹ ਮਨੁੱਖ ਜਦੋਂ ਪਰਮੇਸ਼ੁਰ ਦੀ ਦਰਗਾਹ ਵਿੱਚ ਜਾਂਦਾ ਹੈ, ਸਹਿਜ ਸੁਭਾਏ ਮਿਲੇ ਸ਼ਾਬਾਸ, ਉਸਨੂੰ ਸੁਤੇ ਸਿੱਧ ਹੀ ਉੱਥੇ ਜਾ ਕੇ ਵੀ ਸ਼ਾਬਾਸ਼ ਮਿਲਦੀ ਹੈ। ਧਰਮਰਾਜ ਵੀ ਉਸ ਦਾ ਸਤਿਕਾਰ ਕਰਦਾ ਹੈ। ਰੇ ਰੇ ਦਰਗਹਿ ਹੈ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਨਾਨਕ ਧਰਮ ਐਸੇ ਚਵਹਿ ਹੈ ਕਿ ਤੋ ਪਵਨ ਪੁਨੀਤ। ਜਨਕ ਰਾਜਾ ਜਦੋਂ ਆਉਂਦੇ ਸਮੇਂ ਬੈਕੁੰਠ ਨੂੰ ਜਾਣ ਲੱਗਿਆ ਅਤੇ ਜਿਹੜੇ ਵਾਹਿਗੁਰੂ ਦੇ ਵੱਲੋਂ ਭੇਜੇ ਹੋਏ ਸੇਵਾਦਾਰ ਆਏ, ਉਹ ਕਹਿਣ ਲੱਗੇ, ਮਹਾਰਾਜ ਸਾਨੂੰ ਇਹ ਦੱਸੋ ਕਿ ਤੁਸੀਂ ਸਿੱਧਾ ਹੀ ਬੈਕੁੰਠ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਕੋਈ ਤੁਹਾਡਾ ਹੋਰ ਵੀ ਖਿਆਲ ਹੈ? ਤਾਂ ਜਨਕ ਰਾਜਾ ਕਹਿਣ ਲੱਗਾ, ਮੈਂ ਸੁਣਿਆ ਹੈ ਨਰਕ ਵੀ ਬੜਾ ਭਿਆਨਕ ਹੈ, ਚਲੋ ਬੈਕੁੰਠ ਨੂੰ ਤਾਂ ਜਾਣਾ ਹੀ ਜਾਣਾ ਹੈ, ਜਾਂਦੇ ਜਾਂਦੇ ਨਰਕਾਂ ਦਾ ਵੀ ਦ੍ਰਿਸ਼ ਵੇਖ ਲਈਏ। ਸੇਵਾਦਾਰਾਂ ਨੇ ਆਖਿਆ, ਮਹਾਰਾਜ ਸਤਿ ਬਚਨ। ਅਤੇ ਜਦੋਂ ਜਨਕ ਰਾਜਾ ਜੰਮਪੁਰੀ ਵਿੱਚ ਪਹੁੰਚਿਆ ਤਾਂ ਉਸ ਵੇਲੇ ਕੀ ਦੇਖਦਾ ਹੈ? ਉੱਥੇ ਬਹੁਤ ਸਾਰੇ ਪਾਪੀ ਜੀਵਾਂ ਨੂੰ ਸਜ਼ਾ ਮਿਲ ਰਹੀ ਹੈ। ਪੜ ਪੜ ਅਗਨ ਸਾਗਰ ਦੇ ਲਹਿਰੀ ਪੜਦੱਜੈ ਮਨਮੁਖਤਾਈ ਹੈ। ਜਨਕ ਰਾਜੇ ਦਾ ਮਨ ਦਰਵਿਆ, ਧਰਮਰਾਜ ਨੂੰ ਕਹਿਣ ਲੱਗਾ, ਤੂੰ ਇੰਨਾ ਜ਼ੁਲਮ ਇਹਨਾਂ 'ਤੇ ਕਿਉਂ ਕਰ ਰਿਹਾ ਹੈ? ਤਾਂ ਅੱਗੋਂ ਧਰਮਰਾਜ ਨੇ ਹੱਥ ਜੋੜੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜਾ ਸਾਹਿਬ, ਮੇਰੀ ਇਹ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਹੋਈ ਹੈ। ਸੰਤਾਂ ਮਾਨੋ, ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ। ਜਿਹੜੇ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ, ਸਹਿਜ ਸੁਭਾਏ ਮਿਲੇ ਸਾਹਵਾਸ। ਅਤੇ ਜਿਹੜੇ ਦੁਸ਼ਮਣ ਨੇ, ਦੁਸ਼ਟ ਨੇ, ਦੁਖੀ ਨੇ, ਉਹਨਾਂ ਨੂੰ ਮੈਂ ਡਾਨਵੀਂ ਦਿੰਦਾ ਹਾਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਵੱਲੋਂ ਮੇਰੀ ਇਹ ਡਿਊਟੀ ਲੱਗੀ ਹੋਈ ਹੈ। ਜੇ ਤੁਸੀਂ ਇਹਨਾਂ ਨੂੰ ਛਡਾਉਣਾ ਚਾਹੁੰਦੇ ਹੋ ਫਿਰ ਤੁਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਮੈਂ ਵੀ ਉਸੇ ਦਾ ਹੀ ਇੱਕ ਸੇਵਾਦਾਰ ਹਾਂ, ਆਪਣੀ ਡਿਊਟੀ ਵਜਾ ਰਿਹਾ ਹਾਂ। ਮੇਰਾ ਆਪਣਾ ਕੋਈ ਇਖਤਿਆਰ ਨਹੀਂ ਕਿ ਮੈਂ ਇਹਨਾਂ ਨੂੰ ਛੱਡ ਸਕਾਂ। ਹਾਂ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਹੋ, ਤੁਸੀਂ ਅਰਦਾਸ ਬੇਨਤੀ ਕਰੋ, ਤੁਹਾਡੀ ਜ਼ਰੂਰ ਸੁਣੀ ਜਾਵੇਗੀ। ਜਨਕ ਰਾਜੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਇੱਕ ਘੜੀ ਸਿਮਰਨ ਕੀਤਾ। ਉਹਦਾ ਫਲ ਕੀ ਹੋਇਆ? ਕਿਸੇ ਕਵੀ ਨੇ ਲਿਖਿਆ ਹੈ, ਤਨ ਤਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇਸ ਤਰ੍ਹਾਂ ਇਹ ਘੜੀ ਦੇ ਸਿਮਰਨ ਦੁਆਰਾ ਅਨੇਕਾਂ ਪਾਪੀਆਂ ਦਾ ਉਧਾਰ ਹੋ ਗਿਆ ਸੀ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਸ ਨਰ ਪੁਰਖ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਪੂੰਜੀ ਭਾਵ ਸਿਮਰਨ ਵਸ ਜਾਂਦਾ ਹੈ, ਉਹ ਜਿੱਥੇ ਵੀ ਜਾਂਦਾ ਉਸਨੂੰ ਸੁਤੇ ਸਿੱਧ ਹੀ ਸ਼ਾਬਾਸ਼ ਮਿਲਦੀ ਹੈ।
ਜਾਹੇ ਸਵਾਰੈ ਸਾਂਝ ਬਿਆਲ, ਇਤ ਉਤ ਮਨਮੁਖ ਬਾਧੇ ਕਾਲ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਾਹੇ ਸਵਾਰੈ ਸਾਂਝ ਬਿਆਲ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਾਂਝ ਦਾ ਅਰਥ ਹੈ ਸ਼ਾਮ ਦਾ ਵਕਤ ਅਤੇ ਬਿਆਲ ਦਾ ਅਰਥ ਹੈ ਸਵੇਰ ਦਾ ਵਕਤ, ਸੁਬਹਾ ਸ਼ਾਮ ਜਿਵੇਂ ਆਪਾਂ ਕਹਿ ਦਿੰਦੇ ਹਾਂ। ਜਾਹੇ ਸਵਾਰੈ ਸਾਂਝ ਬਿਆਲ, ਜਿਸਨੂੰ ਸੁਬਹਾ ਸ਼ਾਮ ਸਵਾਰੈ ਦਾ ਅਰਥ ਸਵਾਲੀ ਹੀ ਰੱਖਦਾ ਹੈ, ਭਾਵ ਜਿਸ ਆਦਮੀ ਨੂੰ ਅਕਾਲ ਪੁਰਖ ਵਾਹਿਗੁਰੂ ਰਾਤ ਦਿਨ ਸੁਬਹਾ ਸ਼ਾਮ ਲਗਾਤਾਰ ਮੋਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ ਸਵਾਈ ਰੱਖਦਾ ਹੈ, ਇਹ ਤੁਤ ਮਨਮੁਖ ਬਾਧੇ ਕਾਲ। ਜਿਹੜੇ ਐਸੇ ਮਨਮੁਖ ਲੋਕ ਨੇ ਉਹ ਇੱਥੇ ਵੀ ਅਤੇ ਉੱਥੇ ਪਰਲੋਕ ਦੇ ਵਿੱਚ ਵੀ ਕਾਲ ਦੇ ਚੱਕਰ ਦੇ ਵਿੱਚ, ਕਾਲ ਦੇ ਫਾਹੇ ਦੇ ਵਿੱਚ, ਕਾਲ ਦੇ ਜਾਲ ਦੇ ਵਿੱਚ ਬਾਧੇ ਦਾ ਅਰਥ ਬੱਝੇ ਰਹਿੰਦੇ ਨੇ, ਜਿਹੜੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਰਹਿੰਦੇ ਨੇ, ਸਵੇਰੇ ਸ਼ਾਮ ਨਾ ਅੰਮ੍ਰਿਤ ਵੇਲੇ ਉੱਠ ਕੇ ਕੋਈ ਨਿਤਨੇਮ ਕੋਈ ਸਿਮਰਨ ਕਰਦੇ ਨੇ, ਅਤੇ ਨਾ ਹੀ ਸ਼ਾਮ ਦੇ ਸਮੇਂ ਕੋਈ ਰਹਿ ਰਾਸ ਦਾ ਪਾਠ, ਕੋਈ ਸੋਹਲੇ ਬਾਣੀ ਦਾ ਪਾਠ ਜਾਂ ਸਿਮਰਨ ਕਰਦੇ ਹਨ। ਜਿਹੜੇ ਐਸੇ ਮਨਮੁੱਖ ਲੋਕ ਨੇ, ਇਹ ਇੱਥੇ ਵੀ ਅਤੇ ਉੱਥੇ ਵੀ, ਭਾਵ ਦੋਹਾਂ ਹੀ ਲੋਕਾਂ ਦੇ ਅੰਦਰ ਉਹ ਕਾਲ ਦੇ ਫਾਹੇ ਦੇ ਵਿੱਚ ਹਮੇਸ਼ਾ ਲਈ ਕਾਲ ਦੇ ਜਾਲ ਵਿੱਚ ਬੱਝੇ ਰਹਿੰਦੇ ਹਨ।
ਅਹਿਨਿਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਅਹਿਨਿਸ ਰਾਮ ਹਿਰਦੈ, ਗੁਰਮੁਖੋ ਜਿਨ੍ਹਾਂ ਦੇ ਹਿਰਦੇ ਵਿੱਚ ਰਾਤ ਦਿਨ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਸੇ ਪੂਰੇ, ਉਹ ਅਸਲੀ ਪੂਰਨ ਮਹਾਂਪੁਰਖ ਬਣ ਜਾਂਦੇ ਨੇ। ਪੂਰਨ ਮਹਾਂਪੁਰਖ ਕੌਣ ਹੈ? ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹਾਂਪੁਰਖਾਂ ਨੂੰ ਸੁਤਿਆਂ ਵੀ ਕਦੀ ਨਾਮ ਨਹੀਂ ਭੁੱਲਦਾ, ਸਾਨੂੰ ਤੇ ਜਾਗਦਿਆਂ ਵੀ ਭੁੱਲਿਆ ਰਹਿੰਦਾ। ਹਜ਼ੂਰ ਕਹਿੰਦੇ, ਦਿਨ ਰਾਤ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਉਹ ਪੂਰਨ ਮਹਾਂਪੁਰਖ ਬਣ ਜਾਂਦੇ ਨੇ। ਨਾਨਕ ਰਾਮ ਮਿਲੇ ਪ੍ਰਮ ਦੂਰੇ, ਅਤੇ ਫਿਰ ਉਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਾ ਕੇ ਮਿਲਦੇ ਨੇ, ਅਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਨੇ ਪ੍ਰਮ ਦੂਰੇ, ਅਤੇ ਸਭ ਤਰ੍ਹਾਂ ਦੇ ਭਰਮ ਭੁਲੇਖੇ ਉਹਨਾਂ ਦੇ ਦੂਰ ਹੋ ਜਾਂਦੇ ਹਨ।
ਗੌੜੀ ਮਹਲਾ ਪਹਿਲਾ, ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਸੰਸਾਰ ਸਮੁੰਦਰ ਤੋਂ ਕਿਵੇਂ ਤਰਿਆ ਜਾ ਸਕਦਾ ਹੈ? ਅਤੇ ਇਸ ਦੇ ਨਾਲ ਸਾਨੂੰ ਇਹ ਵੀ ਦੱਸੋ, ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਫਰਮਾਉਂਦੇ ਹਨ, ਰਾਮ ਭਗਤ ਗੁਰ ਸੇਵਾ ਤਰਨਾ, ਬਾਹੁੜ ਜਨਮ ਨਾ ਹੋਏ ਹੈ ਮਰਨਾ, ਰਹਾਉ ਗੁਰਮੁਖੋ ਰਾਮ ਭਗਤ। ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ, ਜਿਹੜਾ ਰਾਮ ਸ਼ਬਦ ਹੈ ਉਹ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਰਾਮ ਇੱਥੇ ਕਿਸੇ ਅਵਤਾਰ ਦਾ, ਕਿਸੇ ਰਾਜੇ ਦਾ, ਕਿਸੇ ਵਿਅਕਤੀ ਦਾ ਨਾਮ ਨਹੀਂ। ਰਾਮ ਦਾ ਅਰਥ ਹੈ ਅਕਾਲ ਪੁਰਖ, ਰੇ ਮਨ ਰਾਮ ਸਿਉਂ ਕਰ ਪ੍ਰੀਤ। ਰਾਮ ਸ਼ਬਦ ਦੇ ਬਾਰੇ ਮਹਾਂਪੁਰਖ ਇੱਕ ਵਿਚਾਰ ਵੀ ਦੱਸਦੇ ਸਨ, ਵੀ ਰਾਮ ਕਈ ਹੋਏ ਨੇ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੋਂ ਤੇ ਨਿਆਰਾ। ਪਰ ਇੱਥੇ ਰਾਮ ਦਾ ਅਰਥ ਜੋ ਸਰਵ ਵਿਆਪਕ ਅਕਾਲ ਪੁਰਖ ਹੈ, ਉਹਦੇ ਲਈ ਸ਼ਬਦ ਵਰਤਿਆ ਹੈ। ਹਜ਼ੂਰ ਕਹਿੰਦੇ ਨੇ, ਰਾਮ ਭਗਤ ਗੁਰਮੁਖੋ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰੋ, ਅਤੇ ਇਹਦੇ ਨਾਲ ਨਾਲ ਗੁਰ ਸੇਵਾ, ਗੁਰੂ ਦੀ ਸੇਵਾ ਵੀ ਕਰਨੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਹੜਾ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਅਤੇ ਨਾਲ ਗੁਰੂ ਦੀ ਸੇਵਾ ਕਰਦਾ ਹੈ, ਹਜ਼ੂਰ ਕਹਿੰਦੇ ਤਰਨਾ, ਉਸੇ ਨੇ ਹੀ ਇਸ ਭਾਵ ਸਾਗਰ ਤੋਂ ਤਰਨਾ ਹੈ। ਭਾਵ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਗੁਰੂ ਦੀ ਸੇਵਾ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਇਹ ਮੁੱਖ ਸਾਧਨ ਨੇ। ਅਤੇ ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ, ਨਾਲ ਗੁਰੂ ਦੀ ਸੇਵਾ ਕਰਦਾ ਹੈ, ਰਾਮ ਦੀ ਭਗਤੀ ਤੋਂ ਮੁਰਾਦ ਹੈ ਸਿਮਰਨ ਕਰਨਾ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਅਤੇ ਨਾਲ ਵਾਹਿਗੁਰੂ ਦੀ ਭਗਤੀ ਉਹਦਾ ਸਿਮਰਨ ਕਰਦਾ ਹੈ, ਤਰਨਾ, ਉਹ ਭਾਵ ਸਾਗਰ ਤੋਂ ਤਰ ਜਾਂਦਾ ਹੈ। ਬਹੁੜ ਜਨਮ ਨਾ ਹੋਏ ਹੈ ਮਰਨਾ, ਫਿਰ ਦੁਬਾਰਾ ਮੁੜ ਕੇ ਨਾ ਉਸਨੂੰ ਜਨਮ ਹੀ ਲੈਣਾ ਪੈਂਦਾ ਅਤੇ ਨਾ ਹੀ ਉਹਨੂੰ ਆ ਕੇ ਮਰਨਾ ਹੀ ਘੇਰਦਾ ਹੈ। ਨਾ ਉਹ ਕਦੀ ਜੰਮਦਾ ਹੈ, ਨਾ ਹੀ ਕਦੇ ਫਿਰ ਉਹ ਮਰਦਾ ਹੈ। ਜਿਹੜਾ ਗੁਰੂ ਦੀ ਸੇਵਾ ਕਰੇ ਅਤੇ ਵਾਹਿਗੁਰੂ ਦੀ ਭਗਤੀ ਕਰੇ, ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥਾ ਹੈ ਆਕਾਰ। ਆ ਜਿਹੜੇ ਹਿੰਦੂ ਮਤ ਦੇ ਸਰਵੋਤਮ ਧਰਮ ਗ੍ਰੰਥ ਨੇ ਉਹਨਾਂ ਨੂੰ ਵੇਦ ਕਿਹਾ ਜਾਂਦਾ। ਉਹਨਾਂ ਦੀ ਗਿਣਤੀ ਚਾਰ ਹੈ, ਸ਼ਿਆਮ, ਵੇਦ, ਰਿਗ, ਜੁਜਰ, ਅਥਰਵਣ। ਇਹ ਉਹਨਾਂ ਦੇ ਨਾਮ ਨੇ। ਇਹ ਜਿਹੜੇ ਚਾਰੇ ਵੇਦ ਨੇ, ਕਥਹ ਆਕਾਰ, ਇਹ ਤਾਂ ਆਕਾਰ ਤੋਂ ਭਾਵ ਹੈ ਜੋ ਦ੍ਰਿਸ਼ਮਾਨ ਸੰਸਾਰ ਹੈ ਇਹਦੇ ਬਾਰੇ ਹੀ ਵਰਣਨ ਕਰਦੇ ਨੇ। ਉਹ ਤਾਂ ਸੰਸਾਰ ਦੀ ਦਸ਼ਾ ਹੀ ਦੱਸਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਸਮਝ ਨਹੀਂ। ਜਨਮ ਮਰੈ ਤ੍ਰੈਗੁਣ ਹਿਤਕਾਰ, ਹਜ਼ੂਰ ਕਹਿੰਦੇ ਨੇ ਵੇਦ ਇਹ ਗੱਲ ਆਖਦੇ ਨੇ ਜਿਹੜਾ ਮਨੁੱਖ ਤਿੰਨ ਗੁਣਾਂ ਦੇ ਵਿੱਚ ਹਿਤਕਾਰ ਦਾ ਅਰਥ ਹੈ ਪ੍ਰੇਮ ਕਰਦਾ ਹੈ। ਤਿੰਨ ਗੁਣ ਕਿਹੜੇ ਨੇ? ਰਾਜਗੁਣ, ਤਮਗੁਣ, ਸਤਗੁਣ ਕਹੀ ਹੈ। ਔਰ ਇਹ ਤਿੰਨੇ ਗੁਣ ਮਾਇਆ ਦੇ ਵਿੱਚ ਵਰਤਦੇ ਨੇ। ਰਾਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਜਿਹੜੇ ਤਿੰਨ ਗੁਣਾਂ ਦੇ ਵਿੱਚ ਪ੍ਰੇਮ ਕਰਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਵਰਤਦੇ ਨੇ, ਜਨਮ ਮਰੇ, ਉਹ ਹਮੇਸ਼ਾ ਲਈ ਜੰਮਦੇ ਮਰਦੇ ਰਹਿੰਦੇ ਨੇ। ਜਿਨ੍ਹਾਂ ਦਾ ਤਿੰਨੇ ਗੁਣਾਂ ਦੇ ਨਾਲ ਪਿਆਰ ਹੈ, ਤਿੰਨੇ ਗੁਣਾਂ ਦੇ ਵਿੱਚ ਵਰਤਦੇ ਨੇ, ਉਹਨਾਂ ਦਾ ਜਨਮ ਮਰਨ ਨਹੀਂ ਮੁੱਕ ਸਕਦਾ। ਚਾਰੇ ਵੇਦ ਇਸ ਦ੍ਰਿਸ਼ਮਾਨ ਸੰਸਾਰ ਦੀ ਦਸ਼ਾ ਬਿਆਨ ਕਰਦੇ ਹਨ।
ਤੀਨ ਅਵਸਥਾ ਕਹੇ ਬਖਿਆਨ, ਤੁਰੀ ਅਵਸਥਾ ਸਤਿਗੁਰੂ ਤੇ ਹਰ ਜਾਨ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਦ ਬਾਣੀ ਦਾ ਤੇ ਗੁਰਬਾਣੀ ਦਾ ਕੀ ਅੰਤਰ ਹੈ, ਇਹ ਸਮਝ ਲੈਣਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ ਤੀਨ ਅਵਸਥਾ ਕਹੇ ਹੈ ਬਖਿਆਨ, ਜਿਹੜੇ ਚਾਰੇ ਵੇਦ ਨੇ ਉਹ ਤਿੰਨੇ ਅਵਸਥਾ ਦਾ ਹੀ ਵਖਿਆਨ ਕਹਿੰਦੇ ਨੇ, ਤਿੰਨੇ ਅਵਸਥਾ ਦਾ ਹੀ ਨਿਰਣਾ ਸਮਝਾਉਂਦੇ ਨੇ। ਰਜੋ ਗੁਣ ਕਿਸ ਨੂੰ ਕਹਿੰਦੇ ਨੇ, ਤਮੋ ਗੁਣ ਕਿਸ ਨੂੰ ਕਹਿੰਦੇ ਨੇ, ਸਤੋ ਗੁਣ ਕਿਸ ਨੂੰ ਕਹਿੰਦੇ ਨੇ, ਇਹ ਤਿੰਨ ਗੁਣ ਮਾਇਆ ਵਿੱਚ ਵਰਤਦੇ ਨੇ। ਇਸੇ ਲਈ ਸਿਆਣੇ ਮਹਾਂਪੁਰਖਾਂ ਨੇ ਆਖਿਆ ਤਿਰਗੁਣ ਵਿਸ਼ਿਆ ਵੇਦਾ, ਇਹ ਵੇਦ ਤਿੰਨ ਗੁਣਾਂ ਨੂੰ ਹੀ ਵਿਸ਼ੇ ਕਰਦੇ ਨੇ। ਵੇਦ ਦੇ ਤਿੰਨ ਕਾਂਡ ਨੇ ਕਰਮ, ਉਪਾਸ਼ਨਾ, ਗਿਆਨ। ਕਰਮ ਤਮੋ ਗੁਣ ਵਿੱਚ ਆ ਜਾਂਦੇ ਨੇ ਅਤੇ ਉਪਾਸ਼ਨਾ ਰਜੋ ਗੁਣ ਵਿੱਚ ਆਉਂਦੀ ਹੈ, ਗਿਆਨ ਸਤੋ ਗੁਣ ਵਿੱਚ ਆ ਜਾਂਦਾ। ਇਸ ਲਈ ਤਿੰਨੇ ਅਵਸਥਾ ਨੂੰ ਹੀ ਰਜੋ, ਸਤੋ, ਤਮੋ ਇਹਨਾਂ ਦਾ ਹੀ ਵਖਿਆਨ ਕਰਦੇ ਹਨ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਣ, ਹਜ਼ੂਰ ਕਹਿੰਦੇ ਜਿਹੜੀ ਤੁਰੀਆ ਅਵਸਥਾ ਹੈ, ਚੌਥੇ ਪਦਮੈ ਸਹਿਜ ਹੈ, ਜਿਹੜੀ ਚੌਥੀ ਅਵਸਥਾ ਹੈ ਉਹ ਬਈ ਸਤਿਗੁਰੂ ਦੀ ਕਿਰਪਾ ਨਾਲ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਾਣੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਚਾਰੇ ਵੇਦ ਨੇ ਇਹ ਤੇ ਰਜੋ, ਸਤੋ, ਤਮੋ ਇਹ ਤਿੰਨ ਗੁਣਾਂ ਦਾ ਹੀ ਵਖਿਆਨ ਕਰਦੇ ਨੇ, ਅਤੇ ਜਿਹੜੀ ਤਿਰਗੁਣ ਅਤੀਤ ਅਵਸਥਾ ਹੈ ਜਿਸਨੂੰ ਤੁਰੀਆ ਅਵਸਥਾ ਕਿਹਾ ਹੈ, ਔਰ ਉਹ ਤਾਂ ਸਤਿਗੁਰੂ ਦੀ ਕਿਰਪਾ ਨਾਲ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਾਣੀ ਜਾਂਦੀ ਹੈ।
ਰਾਮ ਭਗਤ ਗੁਰ ਸੇਵਾ ਤਰਣਾ, ਬਾਹੁੜ ਜਨਮ ਨਾ ਹੋਏ ਹੈ ਮਰਣਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮਤਿ ਦਾ ਸਿਧਾਂਤ ਇਹ ਹੈ, ਜੇ ਤੁਸੀਂ ਪਾਵ ਸਾਗਰ ਤੋਂ ਤਰਨਾ ਚਾਹੁੰਦੇ ਹੋ ਫਿਰ ਵਾਹਿਗੁਰੂ ਦੀ ਭਗਤੀ ਕਰੋ, ਨਾਲ ਗੁਰੂ ਦੀ ਸੇਵਾ ਵੀ ਕਰੋ। ਜਦੋਂ ਤੁਸੀਂ ਗੁਰੂ ਦੀ ਸੇਵਾ ਅਤੇ ਭਗਤੀ ਕਰੋਗੇ ਫਿਰ ਦੁਬਾਰਾ ਮੁੜ ਕੇ ਤੁਹਾਡਾ ਨਾ ਤਾਂ ਜਨਮ ਹੋਵੇਗਾ, ਨਾ ਹੋਏ ਹੈ ਮਰਨਾ, ਅਤੇ ਨਾ ਹੀ ਤੁਹਾਡੇ ਨੇੜੇ ਮੌਤ ਆ ਸਕਦੀ ਹੈ। ਇਹ ਗੁਰਮਤਿ ਦਾ ਸਿਧਾਂਤ ਗੁਰੂ ਮਹਾਰਾਜ ਨੇ ਪ੍ਰਗਟ ਕੀਤਾ ਹੈ।
ਚਾਰ ਪਦਾਰਥ ਕਹੇ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ।
ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਬਈ ਚਾਰ ਪਦਾਰਥ ਕਹੇ ਸਭ ਕੋਈ, ਜਿੰਨੇ ਵੀ ਦੁਨੀਆਂ ਦੇ ਲੋਕ ਨੇ, ਚਾਹੇ ਉਹ ਧਾਰਮਿਕ ਨੇ ਚਾਹੇ ਅਧਾਰਮਿਕ ਨੇ, ਉਹ ਚਾਰ ਪਦਾਰਥਾਂ ਦੀ ਗੱਲ ਕਹਿੰਦੇ ਨੇ। ਉਹ ਜਿਹੜੇ ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਅਤੇ ਮੋਕਸ਼, ਇਹ ਚਾਰ ਪਦਾਰਥ ਨੇ। ਸਿਮਰਤ ਸਾਸਤ ਪੰਡਤ ਮੋਕਸ਼ ਹੋਈ, ਹਜ਼ੂਰ ਕਹਿੰਦੇ ਭਾਈ 27 ਸਿਮਰਤੀਆਂ ਅਤੇ ਜਿੰਨੇ ਖੱਟ ਸ਼ਾਸਤਰ ਨੇ ਜਾਂ ਹੋਰ ਧਰਮ ਗ੍ਰੰਥ ਨੇ ਅਤੇ ਉਹਨਾਂ ਨੂੰ ਪੜ੍ਹਨ ਵਾਲੇ ਵਿਚਾਰਨ ਵਾਲੇ ਪੰਡਤ ਲੋਕ ਨੇ, ਉਹ ਵੀ ਆਪਣੇ ਮੁੱਖ ਤੋਂ ਕੇਵਲ ਚਾਰ ਪਦਾਰਥਾਂ ਦੀ ਹੀ ਗੱਲ ਕਹਿੰਦੇ ਨੇ। ਪਰ ਜਿਹੜੇ ਗੁਰਮਤਿ ਦੇ ਚਾਰ ਪਦਾਰਥ ਨੇ ਉਹ ਇਹਨਾਂ ਚਾਰ ਪਦਾਰਥਾਂ ਤੋਂ ਵੱਖਰੇ ਨੇ। ਇੱਕ ਪ੍ਰੇਮ ਪਦਾਰਥ ਹੈ, ਦੂਸਰਾ ਨਾਮ ਪਦਾਰਥ ਹੈ, ਤੀਸਰਾ ਗਿਆਨ ਪਦਾਰਥ ਹੈ, ਚੌਥਾ ਮੁਕਤ ਪਦਾਰਥ ਹੈ। ਇਹ ਗੁਰਮਤਿ ਦੇ ਚਾਰ ਪਦਾਰਥ ਨੇ। ਪਰ ਜਿਹੜੇ ਹੋਰ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਪੰਡਿਤ ਲੋਕ ਨੇ ਉਹ ਜਿਹੜੇ ਦੂਸਰੇ ਚਾਰ ਪਦਾਰਥ ਨੇ ਧਰਮ ਅਰਥ ਕਾਮ ਅਤੇ ਮੋਖ ਇਹਨਾਂ ਚਾਰਾਂ ਬਾਰੇ ਹੀ ਦੱਸਦੇ ਹਨ।
ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਗੁਰੂ ਦੀ ਕਿਰਪਾ ਤੋਂ ਅਰਥ ਦਾ ਅਰਥ ਹੈ ਜਿਹੜਾ ਧਰਮ ਰੂਪੀ ਪਦਾਰਥ ਹੈ ਅਥਵਾ ਮੋਕਸ਼ ਰੂਪੀ ਪਦਾਰਥ ਹੈ ਉਹਦਾ ਵਿਚਾਰ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਠੀਕ ਹੈ, ਭਾਵੇਂ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਬੜੇ ਬੜੇ ਵਿਦਵਾਨ ਪੰਡਿਤ ਲੋਕ ਵੀ ਹਨ, ਉਹ ਚਾਰ ਪਦਾਰਥਾਂ ਦੀ ਗੱਲ ਤਾਂ ਕਹਿੰਦੇ ਨੇ ਪਰ ਜਿਹੜਾ ਅਸਲੀ ਮੁਕਤੀ ਰੂਪੀ ਪਦਾਰਥ ਹੈ ਉਹ ਗੁਰੂ ਦੀ ਬਖਸ਼ੀ ਵਿਚਾਰ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਸੱਚ ਤਾਂ ਇਹ ਹੈ ਮੁਕਤ ਪਦਾਰਥ ਭਗਤ ਹਰ ਪਾਇਆ, ਜਿਹੜਾ ਮੁਕਤੀ ਰੂਪੀ ਪਦਾਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ ਸਿਮਰਨ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ। ਜਿਹੜੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਕਰਦੇ ਨੇ ਉਹਨਾਂ ਨੂੰ ਕਦੇ ਮੁਕਤੀ ਨਹੀਂ ਮਿਲ ਸਕਦੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਪੀਪਾ ਭਗਤ ਜੀ ਨੇ ਪਹਿਲਾਂ ਦੇਵੀ ਦੀ ਉਪਾਸ਼ਨਾ ਕੀਤੀ। ਇੱਕ ਦਿਨ ਮਹਾਂਪੁਰਖਾਂ ਦੀ ਸੰਗਤ ਹੋ ਗਈ। ਮਹਾਂਪੁਰਖਾਂ ਨੇ ਇਹ ਗੱਲ ਆਖੀ ਵੀ ਦੇਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਹਾਂ ਦੁਨੀਆਂ ਦੀ ਇੱਛਾ ਪੂਰੀ ਕਰ ਸਕਦੇ ਨੇ ਪਰ ਮੁਕਤੀ ਦੀ ਦਾਤ ਇਹਨਾਂ ਦੇ ਕੋਲ ਨਹੀਂ ਹੈ। ਪੀਪਾ ਭਗਤ ਦੇ ਮਨ ਨੂੰ ਠੇਸ ਲੱਗੀ। ਉਹ ਕਹਿਣ ਲੱਗੇ ਕਿਵੇਂ ਹੋ ਸਕਦਾ ਹੈ, ਮੈਂ ਦੇਵੀ ਦਾ ਉਪਾਸ਼ਕ ਹਾਂ, ਦੇਵੀ ਵੀ ਤਾਂ ਮੁਕਤੀ ਦੇ ਹੀ ਸਕਦੀ ਹੈ। ਉਹ ਮਹਾਂਪੁਰਖ ਕਹਿਣ ਲੱਗੇ ਅੱਛਾ ਜੇ ਤੈਨੂੰ ਕੋਈ ਭੁਲੇਖਾ ਹੈ, ਤੂੰ ਦੇਵੀ ਦਾ ਭਗਤ ਹੈ ਤੇ ਤੂੰ ਦੇਵੀ ਨੂੰ ਹੀ ਪੁੱਛ ਕੇ ਵੇਖ ਲਵੀਂ। ਇੱਕ ਦਿਨ ਪੀਪਾ ਭਗਤ ਰਾਤ ਨੂੰ ਇਸ਼ਨਾਨ ਕਰਕੇ ਦੇਵੀ ਦੇ ਧਿਆਨ ਵਿੱਚ ਜੁੜ ਗਿਆ। ਸਾਰੀ ਰਾਤ ਦੇਵੀ ਦਾ ਭਜਨ ਗਾਉਂਦਾ ਰਿਹਾ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਕਹਿੰਦੇ ਨੇ ਦੇਵੀ ਪ੍ਰਗਟ ਹੋ ਗਈ ਅਤੇ ਦੇਵੀ ਨੇ ਪ੍ਰਗਟ ਹੋ ਕੇ ਆਖਿਆ ਬਰੰਗ ਬ੍ਰੋਹ ਤੂੰ ਵਰ ਮੰਗ। ਤਾਂ ਅੱਗੋਂ ਪੀਪਾ ਭਗਤ ਨੇ ਆਖਿਆ ਮੈਨੂੰ ਮੁਕਤੀ ਦੀ ਦਾਤ ਚਾਹੀਦੀ ਹੈ। ਅਤੇ ਇੰਨੀ ਗੱਲ ਸੁਣ ਕੇ ਦੇਵੀ ਫਿਰ ਗੁਪਤ ਹੋ ਗਈ। ਤਾਂ ਉਸ ਵੇਲੇ ਪੀਪਾ ਭਗਤ ਜੀ ਨੇ ਉਸਨੂੰ ਇੱਕ ਨਿਹੋਰਾ ਦਿੱਤਾ, ਇਹ ਸ਼ਬਦ ਗੁਰਬਾਣੀ ਵਿੱਚ ਅੰਕਿਤ ਹੈ, ਤੂੰ ਕਹੀਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਬਈ ਮੈਂ ਤਾਂ ਤੈਨੂੰ ਆਦਿ ਸ਼ਕਤੀ ਕਹਿ ਕੇ ਚੇਤੇ ਕਰਦਾ ਸੀ ਪਰ ਜਦੋਂ ਮੁਕਤੀ ਦੀ ਗੱਲ ਆਈ ਤੂੰ ਉਸ ਵੇਲੇ ਕਿੱਥੇ ਜਾ ਕੇ ਲੁਕ ਗਈ। ਤਾਂ ਆਕਾਸ਼ ਬਾਣੀ ਹੋਈ, ਦੇਵੀ ਨੇ ਆਖਿਆ ਪੀਪਾ ਜੀ ਮੈਂ ਤੈਨੂੰ ਦੁੱਧ ਪੁੱਤ ਦੁਨੀਆਂ ਦਾ ਰਾਜ ਸਵਰਗ ਦਾ ਸੁੱਖ ਦੇ ਸਕਦੀ ਹਾਂ ਪਰ ਜਿਹੜੀ ਮੁਕਤੀ ਆ ਉਹ ਮੇਰੇ ਵੱਸ ਨਹੀਂ। ਜੇ ਤੁਸੀਂ ਮੁਕਤੀ ਲੈਣੀ ਹੈ ਤਾਂ ਫਿਰ ਵਾਹਿਗੁਰੂ ਦੀ ਭਗਤੀ ਕਰੋ, ਪ੍ਰਭੂ ਦਾ ਸਿਮਰਨ ਕਰੋ, ਮੁਕਤੀ ਉਹੀ ਦੇ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹੀ ਗੁਰਮਤਿ ਸਿਧਾਂਤ ਦ੍ਰਿੜ ਕਰਵਾ ਰਹੇ ਨੇ ਮੁਕਤ ਪਦਾਰਥ ਭਗਤ ਹਰ ਪਾਇਆ। ਗੁਰਮੁਖੋ ਜਿਹੜਾ ਮੁਕਤੀ ਰੂਪੀ ਪਦਾਰਥ ਹੈ ਇਹ ਵਾਹਿਗੁਰੂ ਦੀ ਭਗਤੀ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ।